सूरज हिंदा
कर रहा सी क्या करते इन महापुरुष कि सूरमिया की किस्मत उन्होंने मगरे तिली जाया कर दी है। शेरे पंजाब की अखा मीटन का समा सी या सिख राज की दोपहर चलनी शुरू होगी। एक असूल की गल समझ लो बई, कोई कौम उन्ना चिर आजाद नहीं हो सकती, राजपाग की मालक नहीं बन सकती जिन्ना चिर उसके गभरू बगैर किसी इच्छा जी अपना लहू देने वास्ते तैयार न हो जाए। और कोई कौम दुनिया की आजाद कौम उन्हां चिर गुलाम नहीं बनिया करती जिन्ना चिर उहदे आगू अपनी कौम नूं वेचण वास्ते तैयार न होवे। कौमां उठदियां हन समुचे समाज की कुर्बानी का सदका और कौमां बर्बाद होया करदियां हन अपने आगूआं की कमजोरी का सदका। उस वेले पंजाब का वजीर आजम डोगरा ध्यान सिंह राजपूत जम्मू के रहने वाला उहदे दिल विच समाई होई ये शेरे पंजाब के घराने विच खाना जंगी मुगलों वाली शुरू करके ये आपस में लड़के घट मरने तो फिर मैं सुन्ये सिंघासन से अपने पुत्र हीरा सिंह नूं उठाऊं। और उसने बुनियादा बड़िया दूर रखी है। समय के रिवाज मुताबिक राजगद्दी का मालिक वड्डा पुत्र हुंदा, मगर ध्यान सिंह ने छोटे दूसरे शेर सिंह नूं लारा लाया कि तू हिम्मत करें तो खड़क सिंह की थां मैं सिंघासन तेनों देना चाहूं। इसे बस नहीं, महाराजा खड़क सिंह का एको एक पुत्र कवरनौ निहाल सिंह उसनू डारा लाया, तेरा बाप राग संभालने दे योग नहीं है, जे तू उदम करें मैं राग सिंघासन तेनू देने लई तैयार। ता बुनियाद रख दी थी लड़ाई दी, मर शेरे पंजाब ने बेहोश होने तो पहला ही फैसला दे दिता कि रवाज मुताबिक प्रचलित रीति मुताबिक साडा जेठा पुत्र साडे बाद बादशाह बनेगा। खड़क सिंह नूं महाराजा ऐलान कर दिता, नाल ही एक गलती भी कर दी गई कि उसे ध्यान सिंह नूं उहदा वज़ीर आज़म भी करार दे दिता गया। कुछ गल्लां हुंदियां ने मेरे मित्र इतिहासकार जानते हैं मगर लोगों के सामने प्रगट नहीं कर सकिया करते क्योंकि वह प्रगट करने कौम का नुकसान होया करता। कौम की हित कौम की खातर जीवन वाला कई बार ए गुनाह भी अपने सिर ले लेता है, कुछ चीजा लुका जाया करता है। खैर मैं अर्ज कर रहा सी शेरे पंजाब के बाद राजपाग बदल गए, मर्दों के रस्ते वखरे। ध्यान सिंह ने खालसा फौजा में कहना शुरू कर दिता कि खड़क सिंह ने अंदर खाने पंजाब अंग्रेजों को देने का फैसला कर लिया। उधरों खड़क सिंह ने भी उसकी ताकत घटाने वास्ते अपना एक निजी सलाहकार सरदार चेत सिंह थाप लिया जो उसका सगा साला सी, तां उहदे थापे जाण नाल ध्यान सिंह की ताकत घटदी सी। इस वास्ते उस नूं बहुत अग लग उठी, उसने फौजां विच प्रचार खुल मुखला शुरू कर दिता। इत्थे बस नहीं, अपने वड्डे भरा राजा गुलाब सिंह नूं पेशावर भेजिया जो कि गवर्नर निहाल सिंह उस वेले पेशावर विच है, उत्थों दा गवर्नर है। उसनूं सखा पढ़ा के गुलाब सिंह लाहौर विच लै आया। शाही महलां विच एक गुप्त सभा कीती गई, गेदे विच तिन्ने भरा डोगरे, चारे नामवर सरदार संदा वालिए, गवर्नर निहाल सिंह, उसकी माता महाराणी चंद कौरां और होर बहुत सारे चुनवे सरदार। यही गल ध्यान सिंह ने उथे उन्होंने सामने करी, मगर इस बार जबानी कहण दे थां उसने सबूत वजो दो चिट्ठियां भी सामने पेश कीतियां। ये दोवें चिट्ठियां ध्यान सिंह ने जाहली बनवाईयां हन, एक सरदार चेत सिंह दे नां थले अंग्रेजां नूं लिखी है, एक महाराजा खड़क सिंह दे नां थले लिखी। इन्हां चिट्ठियां विच लिखिया अंग्रेजां नूं, तुसीं आण के पंजाब ते कब्जा कर लवो, राजभाग तुहाडा होवे, कानून तुहाडे चलण, फौजां तुहाडियां होण, मैं तां जिंदगी केवल नाम तरीक बादशाह रहां, जो तुसीं मालिया इकट्ठा करो पंजाब दा, दसा ने मैनू पेंशन वजो दे दियो, छिया ने अपने खर्चा वास्ते रख लो। मैं एक बार फिर दोहरा रहा, मेरे किसी सरोते नूं टपला ना लग जाए मेरे कारण, ये दोवें चिट्ठियां ध्यान सिंह दियां झूठियां बनाईयां होईयां सन। ਮਰ ਉਹਨਾਂ ਝੂਠੀਆਂ ਚਿੱਠੀਆਂ ਨੇ ਵੀ ਉਸ ਵੇਲੇ ਸਤੀਆਂ ਦਾ ਕੰਮ ਦਿੱਤਾ। ਸਾਰਾ ਧੜਾ ਮਹਾਰਾਜਾ ਖੜਕ ਸਿੰਘ ਦੇ ਖਿਲਾਫ ਹੋ ਗਏ। ਲੈਣਾ ਸਿੰਘ ਮਜੀਠੀਏ ਨੇ ਇਤਰਾਜ਼ ਕੀਤਾ ਤਾਂ ਧਿਆਨ ਸਿੰਘ ਨੇ ਛੱਡ ਜਵਾਬ ਦਿੱਤਾ, ਸਰਦਾਰ ਸਾਹਿਬ ਜੇ ਮੇਰੇ ਮਨ ਵਿੱਚ ਕੋਈ ਖੋਟ ਹੋਵੇ ਤਾਂ ਖੜਕ ਸਿੰਘ ਦੇ ਥਾਂ ਉਹਦੇ ਹੋਣਹਾਰ ਪੁੱਤਰ ਕਵਰਨਾ ਨਿਹਾਲ ਸਿੰਘ ਨੂੰ ਰਾਜ ਦੇਣ ਲਈ ਕਿਉਂ ਤਿਆਰ ਹੋ। ਇਸ ਗੱਲ ਤੇ ਉਹ ਵੀ ਚੁੱਪ ਹੋ ਗਏ। ਫੈਸਲਾ ਇਹ ਹੋਇਆ ਮਹਾਰਾਜਾ ਖੜਕ ਸਿੰਘ ਨੂੰ ਤਖਤੋਂ ਲਾ ਕੇ ਕੈਦ ਕਰ ਲਿਆ ਜਾਏ, ਕਵਰਨਾ ਨਿਹਾਲ ਸਿੰਘ ਸਿੰਘਾਸਨ ਤੇ ਬਿਠਾਇਆ ਜਾਏ। 3 ਮਹੀਨੇ ਤੇ 11 ਦਿਨ ਰਾਜ ਕੀਤਾ ਮਹਾਰਾਜਾ ਖੜਕ ਸਿੰਘ ਨੇ। ਜਾਂ ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਜਾਲ ਵਿਛਾ ਦਿੱਤਾ। 3 ਡੋਗਰੇ ਕੌਰ ਤੇ ਹੋਰ 8-9 ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ। ਸ਼ਾਹੀ ਤਖਤ ਦੇ ਕੋਲ 2 ਮਿਲੇ ਪਾਰੂ, ਉਹਨਾਂ ਦੋਵਾਂ ਨੂੰ ਮਾਰ ਮੁਕਾ ਦਿੱਤਾ। ਅੱਗੋਂ ਮਿਲਿਆ ਗੜਵਈ ਮਹਾਰਾਜ ਜੀ ਦਾ, ਗੋਲੀ ਮਾਰ ਕੇ ਉਹਨੂੰ ਉਡਾ ਦਿੱਤਾ। ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ ਖਾਬਗਾਹ ਵਿੱਚ ਜਾਨ ਲੁਕਾ ਲਈ। ਉਧਰ ਉੱਠਿਆ ਹੌਲ, ਕੁਝ ਸੋਗ ਦਿਲ ਵਿੱਚ ਚੰਦ ਕੌਰ ਵੀ ਦੌੜ ਕੇ ਆ ਗਈ। ਅੰਦਰ ਵੜਦਿਆਂ ਡੋਗਰਾ ਪਾਰਟੀ ਨੇ ਖੜਕ ਸਿੰਘ ਨੂੰ ਪਲੰਘ ਤੋਂ ਲਾ ਲਿਆ, ਸੋਨੇ ਦੀਆਂ ਜ਼ੰਜੀਰਾਂ ਵਿੱਚ ਜਕੜ ਕੇ ਤੇ ਬਾਦਸ਼ਾਹ ਨੂੰ ਕੈਦੀ ਬਣਾ ਲਿਆ। ਰਾਣੀ ਵੇ ਦਿਆਂ ਸਾਰ ਪਾਰੇ ਆਈ ਰੱਖੀ, ਚੱਲ ਸਕੀ ਨਾ ਮੁੱਖ ਛੁਪਾ ਲਿਆ। ਉਧਰ ਲਾਲ ਸਿੰਘ ਨੇ ਖਾਬਗਾਹ ਅੰਦਰ ਬੈਠੇ ਚੇਤ ਸਿੰਘ ਤਾਈ ਟਕਾ ਲਿਆ, ਲੈ ਕੇ ਤੇਗ ਧਿਆਨ ਸਿੰਘ ਵਾਰ ਕੀਤਾ, ਚੇਤ ਸਿੰਘ ਨੂੰ ਮਾਰ ਮੁਕਾ ਦਿੱਤਾ। ਪਹਿਲਾ ਖੂਨ ਸੀ ਇਹ ਵਿੱਚ ਰਾਜ ਮਹਿਲਾ ਜੀ ਨੇ ਪਿਛਲਿਆਂ ਲਈ ਪਹਿਰਾ ਪਾ ਦਿੱਤਾ ਸਰਦਾਰ ਚੇਤ ਸਿੰਘ ਨੂੰ। ਮਹਾਰਾਜਾ ਖੜਕ ਸਿੰਘ ਦੇ ਅੱਖਾਂ ਦੇ ਸਾਹਮਣੇ ਲਿਆ ਕੇ ਕਤਲ ਕੀਤਾ ਗਿਆ। ਅਸਲ ਵਿੱਚ ਡੋਗਰਿਆਂ ਦਾ ਇਰਾਦਾ ਤਾਂ ਸੀ ਕਿ ਮਹਾਰਾਜ ਨੂੰ ਵੀ ਥਾਂ ਕਤਲ ਕਰ ਦਿੱਤਾ ਜਾਏ, ਪਰ ਕਵਰਨਾ ਨਿਹਾਲ ਸਿੰਘ ਔਰ ਮਹਾਰਾਣੀ ਚੰਦ ਕੌਰ ਉਸ ਵੇਲੇ ਕੋਲ ਮੌਜੂਦ ਸਨ, ਇਸ ਵਾਸਤੇ ਮਹਾਰਾਜੇ ਨੂੰ ਕਤਲ ਨਹੀਂ ਕੀਤਾ ਜਾ ਸਕਿਆ। ਮਗਰ ਅੰਦਰਲੀ ਹਵੇਲੀ ਵਿੱਚ ਕੈਦ ਕਰ ਦਿੱਤਾ ਗਿਆ ਔਰ ਧਿਆਨ ਸਿੰਘ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਵੱਲੋਂ ਮਹਾਰਾਜਾ ਖੜਕ ਸਿੰਘ ਨੂੰ ਰੋਜ਼ਾਨਾ ਰੋਟੀ ਵਿੱਚ ਸਫੈਦ ਤਸਕਰੀ ਤੇ ਰਸਕਪੂਰ ਜ਼ਹਿਰ ਦੇਣੇ ਸ਼ੁਰੂ ਕਰ ਦਿੱਤੇ ਗਏ। ਇਹ ਜ਼ਹਿਰਾਂ ਇੰਨੀਆਂ ਖਤਰਨਾਕ ਹਨ, ਥੋੜੀ ਮਿਕਦਾਰ ਵਿੱਚ ਦੇਣ ਨਾਲ ਆਦਮੀ ਨੂੰ ਹੱਡ ਗਾਲ ਗਾਲ ਕੇ ਮਾਰਦੀਆਂ ਨੇ, ਯਕ ਲਖਤ ਜਾਨ ਨਿਕਲੇਦੀਆਂ। ਇਹਨਾਂ ਦਾ ਕਾਰਨ ਮਹਾਰਾਜਾ ਖੜਕ ਸਿੰਘ ਬੀਮਾਰ ਪੈ ਗਏ। ਲਗਭਗ ਸਾਲ ਬੀਤ ਚੱਲੇ ਆ, ਨਜ਼ਰਬੰਦੀ ਅੰਦਰ ਪਿਆ। ਇਸੇ ਸਮੇਂ ਵਿੱਚ 9-10 ਮਹੀਨੇ ਬੀਮਾਰ ਪਿਆ ਵੀ ਹੋ ਗਏ। ਹਜ਼ਾਰ ਵਾਰ ਤਰਲੇ ਲਏ, ਮੇਰਾ ਇੱਕੋ ਇੱਕ ਪੁੱਤਰ ਹੈ ਕਵਰਨਾ ਨਿਹਾਲ ਸਿੰਘ, ਇੱਕ ਵਾਰ ਮੈਨੂੰ ਮੇਰੇ ਪੁੱਤਰ ਨੂੰ ਮਿਲਾ ਦੇ। ਪਰ ਪੱਥਰ ਦਿਲ ਡੋਗਰੇ ਨੇ ਪਿਓ ਪੁੱਤਰ ਦਾ ਮਿਲਾਪ ਤੱਕ ਨਹੀਂ ਹੋਣ ਦਿੱਤਾ, ਦੋਵਾਂ ਦੇ ਪਾਰ ਕੇ ਦਿਲ ਦੂਰ ਕਰ ਦਿੱਤੇ ਗਏ। ਖੜਕ ਸਿੰਘ ਨੂੰ ਕਿਹਾ ਜਾਂਦਾ ਤੇਰਾ ਪੁੱਤਰ ਤਾਂ ਤੇਰਾ ਮੂੰਹ ਵੇਖਣ ਨੂੰ ਤਿਆਰ ਨਹੀਂ। ਕਵਰਨਾ ਨਿਹਾਲ ਸਿੰਘ ਨੂੰ ਕਿਹਾ ਜਾਂਦਾ ਹੈ ਤੇਰਾ ਪਿਤਾ ਤੇਰੇ ਬਰਖਿਲਾਫ਼ ਬੜੀਆਂ ਬਦ ਦੁਆਵਾਂ ਦਿੰਦਾ, ਬਦ ਅਸੀਸਾਂ ਦਿੰਦਾ, ਔਰ ਉਹ ਯਤਨ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਕੈਦ ਚੋਂ ਨੱਸ ਕੇ ਅੰਗਰੇਜ਼ਾਂ ਕੋਲ ਜਾ ਸਕੇ, ਅੰਗਰੇਜ਼ਾਂ ਵੱਲੋਂ ਹਮਲਾ ਕਰਕੇ ਤੇਰਾ ਰਾਜ ਭਾਗ ਬਰਬਾਦ ਕਰ ਦੇ। ਇਹਨਾਂ ਉਠਾਈਆਂ ਹੋਈਆਂ ਅਫਵਾਹਾਂ ਦੇ ਆਧਾਰ ਤੇ ਹੀ ਕਈ ਵਾਰ ਸ਼ਾਹ ਮੁਹੰਮਦ ਵਰਗੇ ਵੀ ਲੇ ਗਏ ਨੇ ਤੇ ਖੜਕ ਸਿੰਘ ਨੇ ਸ਼ਰਾਬ ਦਿੱਤਾ ਕਿ ਸਾਡੇ ਪਿੱਛੋਂ ਕਵਰਨਾ ਨਿਹਾਲ ਸਿੰਘ ਵੀ ਰਾਜ ਨਹੀਂ ਕਰ ਸਕੇ। ਫਿਤਰਤ ਨੂੰ ਸਮਝਣ ਦਾ ਯਤਨ ਕਰੋ ਮੇਰੇ ਮਿੱਤਰੋ, ਮੌਤ ਕਿਨਾਰੇ ਪਿਆ ਹੋਇਆ ਪਿਤਾ ਵੀ ਜਿਸ ਨੂੰ ਦੁਬਾਰਾ ਰਾਜ ਹਾਸਲ ਕਰਨ ਦੀ ਕਦੇ ਆਸ ਨਹੀਂ, ਤਖ਼ਤ ਤੇ ਬੈਠੇ ਆਪਣੇ ਪੁੱਤਰ ਵਾਸਤੇ ਬਦ ਦੁਆ ਨਹੀਂ ਕਹਿ ਸਕਦੇ। ਫਿਰ ਜਿਸ ਵੇਲੇ ਖੜਕ ਸਿੰਘ ਆਖਰੀ ਦਮ ਤੇ ਆਇਆ ਫਿਰ ਕੰਵਰ ਜੀ ਨੂੰ ਬੁਲਾਇਆ ਗਿਆ, ਚੱਲ ਚੱਲ ਕੇ ਮਰਦੇ ਪਿਓ ਦਾ ਮੂੰਹ ਵੇਖ ਲੈ। ਪਹੁੰਚਿਆ ਹੈ, ਆਵਾਜ਼ ਦਿੱਤੀ, ਪਿਤਾ ਜੀ ਨਾ ਜਾਣਾ ਵਾਤਸਲ ਪ੍ਰੇਮ ਵਿੱਚ ਕੀ ਕਰਾਮਾਤ ਹੈ। ਮਰਦੇ ਮਰਦੇ ਪਿਤਾ ਦੀ ਸੁਰਤ ਇੱਕ ਵਾਰ ਫਿਰ ਟਿਕਾਣੇ ਆ ਗਈ, ਅੱਖਾਂ ਖੁੱਲੀਆਂ, ਪੁੱਤਰ ਨਜ਼ਰੀ ਪਿਆ ਹਿੱਕ ਨਾਲ ਲਾਇਆ। ਜੋ ਆਖਰੀ ਸ਼ਬਦ ਮਹਾਰਾਜਾ ਖੜਕ ਸਿੰਘ ਦੇ ਮੂੰਹੋਂ ਨਿਕਲੇ, ਕਿਹਾ ਮਰਦਿਆਂ ਵੀ ਮਹਾਰਾਜ ਮੂੰਹੋਂ, ਨੌ ਨਿਹਾਲ ਮੇਰੇ, ਨੌ ਨਿਹਾਲ ਮੇਰੇ, ਜਿਹੜੀ ਬਣੀ ਸਿਰ ਤੇ ਮੈਂ ਤਾਂ ਕੱਟ ਲਈਏ, ਬੱਚਾ ਵਧੇ ਤੇ ਵਧਣ ਇਕਬਾਲ ਤੇਰੇ। ਪੂਰੇ ਹੋਏ ਸਵਾਸ ਮਹਾਰਾਜ ਜੀ ਦੇ, ਰੂਹ ਬੁੱਧ ਦਾ ਸਾਹ ਚੁਕਾ ਦਿੱਤਾ। ਦਗੇ ਬਾਗ ਵਜ਼ੀਰ ਨੇ ਤਾਂ ਮਾਏ ਦੀ ਰੋਏ ਰੋਏ ਬਹਲ ਕੰਬਾ ਦਿੱਤਾ, ਅੰਤ ਚੜਨ ਦੀ ਚਿਖਾ ਤਿਆਰ ਕੀਤੀ, ਪਿਓ ਪੁੱਤ ਦਾ ਮੇਲ ਕਰਾ ਦਿੱਤਾ। ਕਦੇ ਲਾਹੌਰ ਜਾ ਕੇ ਦੇਖਣ ਦਾ ਸਮਾਂ ਮਿਲੇ, ਸ਼ੇਰੇ ਪੰਜਾਬ ਦੀ ਸਮਾਧ ਦੇਖੇ, ਗਿਨਾ ਅੱਗੇ ਦੇਖੀਏ ਆਪਣੀ ਸੁਰਤ ਉੱਥੇ ਲੈ ਚਲੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਪਹਿਲੇ ਪਾਸੇ, ਡੇਰਾ ਸਾਹਿਬ ਦੇ ਪਹਿਲੇ ਪਾਸੇ ਮਸਜਿਦ ਦੀ ਦੀਵਾਰ ਦੇ ਨਾਲ ਲੱਗਵੀ ਸ਼ੇਰੇ ਪੰਜਾਬ ਦੀ ਸਮਾਧ ਹੈ। ਉਹਨਾਂ ਦੇ ਨਾਲ ਅਗਲਾ ਖੱਬੇ ਹੱਥ ਉਹਨਾਂ ਦਾ ਜੇਠਾ ਪੁੱਤਰ ਖੜਕ ਸਿੰਘ ਸੁੱਤਾ ਪਿਆ, ਲਾਗੇ ਤੀਸਰੀ ਸਮਾਧ ਕਵਰਨਾ ਨਿਹਾਲ ਸਿੰਘ ਦੀ। ਅੰਤ ਜਨਮ ਦੀ ਚਿਖਾ ਤਿਆਰ ਕੀਤੀ, ਪਿਓ ਪੁੱਤ ਦਾ ਮੇਲ ਕਰਾ ਦਿੱਤਾ, ਅਰਥੀ ਰੱਖ ਉੱਤੇ ਦੂਲੇ ਖੜਕ ਸਿੰਘ ਦੀ ਲੰਬੂ ਕੌਰ ਜੀ ਨੇ ਹੱਥੀ ਲਾ ਦਿੱਤਾ। ਪਰ ਟਲਿਆ ਅਜੇ ਵੀ ਡੋਗਰਾ ਸੁਰਮ ਤੋਂ ਨਹੀਂ, ਸਭੇ ਰਾਣੀਆਂ ਸਦ ਧਮਕਾਈ ਉਸ ਚੰਦ ਕੌਰ ਤੋਂ ਬਿਨਾਂ ਸਭ ਹੋਰ ਸੀਤਲ ਜ਼ੋਰ ਦੇਖਦੇ ਚਿਖਾ ਵਿਚ ਪਾਈਆਂ। ਮਹਾਰਾਜਾ ਅਖਰ ਸਿੰਘ ਦੀਆਂ 13 ਰਾਣੀਆਂ ਜਿਨ੍ਹਾਂ ਨੂੰ ਬੁਲਾ ਕੇ ਕਿਹਾ ਗਿਆ ਜਾਂ ਆਪਣੇ ਪਤੀ ਨਾਲ ਸਤੀ ਹੋ ਜਾਓ, ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿਚ ਸੁੱਟ ਦਿੱਤੀਆਂ ਜਾਓਗੀ। ਉਨ੍ਹਾਂ ਦੇਵੀਆਂ ਨੇ ਬੇਸਤੀ ਦੀ ਮੌਤ ਮਰਨ ਨਾਲੋਂ ਇਸ ਦੀ ਮੌਤ ਮਰਨਾ ਪ੍ਰਵਾਨ ਕੀਤਾ। ਮਹਾਰਾਜ ਦੇ ਨਾਲ ਜਿਉਂਦੀਆਂ ਸੜ ਕੇ ਸਦੀ ਹੋ ਗਈ। ਇੱਕੋ ਮਹਾਰਾਣੀ ਚੰਦ ਕੌਰਾਂ ਬਚੀ ਹੈ, ਕਿਉਂਕਿ ਉਹਦੇ ਲੇਖਾਂ ਵਿਚ ਅਜੇ ਹੋਰ ਬਹੁਤ ਸਾਰੇ ਦੁੱਖ ਵੇਖਣੇ ਲਿਖੇ ਹੋਏ ਸਨ। ਮਹਾਰਾਜਾ ਖੜਕ ਸਿੰਘ ਦੀ ਚਿਖਾ ਬਲ ਰਹੀ, ਗਵਰਨਰ ਨਿਹਾਲ ਸਿੰਘ ਪਿਤਾ ਦੇ ਸਰਾਣੇ ਖਲੋਤਾ ਸੰਸਕਾਰ ਕਰ ਰਹੇ ਤੇ ਧਿਆਨ ਸਿੰਘ ਸੋਚ ਰਿਹਾ ਹੈ ਕਿਆ ਚੰਗਾ ਹੋਵੇ ਜੇ ਖੜਕ ਸਿੰਘ ਦੇ ਮਗਰੇ ਉਹਦੇ ਪੁੱਤਰ ਗਵਰਨਰ ਨਿਹਾਲ ਸਿੰਘ ਨੂੰ ਵੀ ਤੋਰ ਦਿੱਤਾ ਜਾਏ। ਤਾਂ ਅਲੈਗਜ਼ੈਂਡਰ ਗਾਰਡਨਰ ਅਮਰੀਕਾ ਦੇ ਰਹਿਣ ਵਾਲਾ, ਜੋ ਧਿਆਨ ਸਿੰਘ ਦੇ ਤੋਪਖਾਨੇ ਦਾ ਕੌਮੇਦਾਨ ਹੈ, ਜਿਸ ਨੂੰ ਆਮ ਸਿੱਖ ਗੁਰਦੋਨਾ ਸਾਹਿਬ ਕਿਹਾ ਕਰਦੇ ਸਨ, ਉਸਨੂੰ ਕੋਲ ਬੁਲਾ ਕੇ ਕੰਨ ਵਿਚ ਕਿਹਾ ਧਿਆਨ ਸਿੰਘ ਨੇ ਕਿ ਆਪਣੇ ਤੋਪਖਾਨੇ ਦੇ ਯੂਪੀ ਦੇ ਰਹਿਣ ਵਾਲੇ 40 ਸਿਪਾਹੀ ਬਗੈਰ ਵਰਦੀ ਦੇ ਫੌਰਨ ਲੈ ਆਓ। ਉਨ੍ਹਾਂ ਨੂੰ ਗੁਪਤ ਗੱਲਾਂ ਕਰਦਿਆਂ ਵੇਖ ਕੇ ਗਵਰਨਰ ਨਿਹਾਲ ਸਿੰਘ ਦੇ ਮਨ ਵਿਚ ਸ਼ੁਭਾ ਪੈ ਗਿਆ। ਊਧਮ ਸਿੰਘ ਨੂੰ ਜ਼ਬਰਦਸਤੀ ਬਾਹੋਂ ਫੜ ਕੇ ਉਹ ਕਿਲੇ ਵੇਲੇ ਲੈ ਤੁਰਿਆ। ਜਿਸ ਵੇਲੇ ਬਦਾਮੀ ਬਾਗ ਦੇ ਦਰਵਾਜ਼ੇ ਰਾਹੀਂ ਲੰਘਣ ਲੱਗਦੇ, ਉਪਰੋਂ ਛੱਜਾ ਕਰਾ ਕੇ ਕੌਰ ਜੀ ਨੂੰ ਜ਼ਖਮੀ ਕਰ ਦਿੱਤਾ ਜਾਂਦਾ। ਮਸਜਿਦ ਹੈ ਵਿਚਕਾਰਲਾ ਇਲਾਕਾ ਹਜ਼ੂਰੀ ਬਾਗ ਖਵਾਉਣ, ਦੋਵੇਂ ਪਾਸੇ ਦੀਵਾਰਾਂ ਮਿਲੀਆਂ ਹੋਈਆਂ ਸੀ, ਇੱਕ ਇੱਕ ਦਰਵਾਜ਼ਾ ਸੀ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਮਾਧ ਦੇ ਡੇਰਾ ਸਾਹਿਬ ਜੀ ਦੇ ਦਰਵਾਜ਼ੇ ਅੱਗੇ ਰਸਤਾ ਲੰਘਦਾ, ਮਸੀਤ ਦੀ ਔਰ ਕਿਲੇ ਦੀ ਮਿਲਾਉਣ ਵਾਲੀ ਕੰਧ ਪਾੜ ਕੇ ਉਹ ਅੰਗਰੇਜ਼ਾਂ ਨੇ ਕਿਹੜੇ ਜਦ ਕਬਜ਼ਾ ਕੀਤਾ ਉਸ ਵੇਲੇ ਨਹੀਂ ਸੀ, ਸਮਾਧ ਦੇ ਨਾਲ ਕਰਕੇ ਜੋ ਦਰਵਾਜ਼ਾ ਹੈ ਜਦ ਆਪਾਂ ਛੱਡ ਕੇ ਆਏ ਹਾਂ ਲਾਹੌਰ ਉਦੋਂ ਡਿੱਗਣ ਵਾਲਾ ਸੀ, ਇਸ ਨੂੰ ਬਦਾਮੀ ਬਾਗ ਦਾ ਦਰਵਾਜ਼ਾ ਕਹਿੰਦੇ ਸੀ। ਕਮਲ ਜੀ ਦੇ ਜ਼ਖਮੀ ਹੋਣ ਤੋਂ ਇਹ ਤਾਂ ਨਾਂ ਖੂਨੀ ਦਰਵਾਜ਼ਾ ਪੈ ਗਿਆ। ਹਜ਼ੂਰੀ ਬਾਗ ਵੱਲੋਂ ਦਰਵਾਜ਼ੇ ਦੇ ਸਾਹਮਣੇ ਤੱਕ ਜਦ ਛੱਡ ਕੇ ਆਇਆ ਤਾਂ ਸੱਜੇ ਹੱਥ ਇਹ ਪੌੜੀ ਉਸ ਵੇਲੇ ਮੌਜੂਦ ਸੀ, ਜਿਹਦੇ ਵਿਚ ਇਕ ਪਾਲਕੀ ਔਰ 5 ਸਿਪਾਹੀ ਯੂਪੀ ਦੇ ਰਹਿਣ ਵਾਲੇ ਬਗੈਰ ਵਰਦੀ ਦੇ ਜਿਹੜੇ ਗਾਰਡਨਰ ਦੇ ਤੋਪਖਾਨੇ ਦੇ ਸਮੇਂ ਇਹ ਪਹਿਲੇ ਧਿਆਨ ਸਿੰਘ ਨੇ ਰੱਖੇ ਹੋਏ। ਜਰਾ ਉੱਪਰ ਝਾਤੀ ਮਾਰੋ ਦਰਵਾਜ਼ੇ ਦੇ ਅੱਧ ਤੋਂ ਫੁੱਟ ਡੇਢ ਫੁੱਟ ਲਹਿੰਦੇ ਪਾਸੇ ਨੂੰ ਕਰਕੇ ਇੱਕ ਬਾਰੀ ਮੌਜੂਦ ਸੀ, ਇਸ ਬਾਰੀ ਦੇ ਥੱਲੇ ਇੱਕ ਛੱਜਾ ਹੋਇਆ ਕਰਦਾ ਸੀ, ਜਿਹਦੀਆਂ ਦਾੜਾਂ ਫੜ ਕੇ ਵਿੱਚ ਬਰੂਦ ਭਰਦੇ ਤੁਹਾਡੇ। ਡਿਉੜੀ ਦੀ ਸ਼ਰਤ ਉੱਤੇ ਕਰਨਲ ਬਿਗੇ ਸਿੰਘ ਆਪਣੇ ਕੋਈ ਸਫਾਈ ਲਈ ਬੈਠਾ ਹੈ। ਇਹ ਧਿਆਨ ਸਿੰਘ ਦੇ ਧੜੇਦਾਰ ਨੇ। ਸਾਹਮਣੇ ਹਜ਼ੂਰੀ ਬਾਰਾਂ ਦਰੀ ਉੱਤੇ ਧਿਆਨ ਸਿੰਘ ਦਾ ਵੱਡਾ ਲੜਕਾ ਰਾਜਾ ਹੀਰਾ ਸਿੰਘ ਖਲੋਤਾ। ਹੁਕਮੇ ਜਿਸ ਵੇਲੇ ਕਮਰ ਥੱਲੇ ਦੀ ਲੰਘਣ ਲੱਗੇ, ਉੱਪਰ ਸੱਜਾ ਕਰਾ ਕੇ ਇਸਨੂੰ ਖਤਮ ਕਰ ਦਿੱਤਾ ਜਾ। ਊਧਮ ਸਿੰਘ ਨੂੰ ਮੱਲੋ ਮੱਲੀ ਬਾਹਾਂ ਫੜ ਕੇ ਲਈ ਚਲਾ ਜਾ ਰਿਹਾ ਕੌਰ ਨਿਹਾਲ ਸਿੰਘ। ਊਧਮ ਸਿੰਘ ਧਿਆਨ ਸਿੰਘ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ। ਹੀਰਾ ਸਿੰਘ ਨੇ ਇਸ਼ਾਰਾ ਕੀਤਾ ਆਪਣੇ ਬਾਪ ਵੱਲੇ ਕਿ ਊਧਮ ਸਿੰਘ ਨਾਲ ਆ ਰਿਹਾ, ਹੁਣ ਕੀ ਕੀਤਾ ਜਾਏ। ਇਸ਼ਾਰੇ ਮਾਤਰ ਜਵਾਬ ਦਿੱਤਾ ਧਿਆਨ ਸਿੰਘ ਨੇ, ਸਾਡਾ ਇੱਕ ਊਧਮ ਸਿੰਘ ਮਰ ਜਾਏਗਾ ਤਾਂ ਕਾਟਾ ਨਹੀਂ ਪੈ ਚੱਲਿਆ, ਮੈਂ ਕਬਰ ਨੌ ਨਿਹਾਲ ਸਿੰਘ ਜਿਉਂਦਾ ਕਿਲੇ ਵਿੱਚ ਨਾ ਚੱਲਿਆ ਜਾਏ। ਹੀਰਾ ਸਿੰਘ ਨੇ ਰੁਮਾਲ ਦਾ ਇਸ਼ਾਰਾ ਦਿੱਤਾ, ਬੀਰ ਸਿੰਘ ਦੇ ਸਿਪਾਹੀਆਂ ਨੇ ਬਰੂਦ ਨੂੰ ਅੱਗ ਦਿੱਤੀ, ਸੱਜਾ ਧਰਤੀ ਤੇ ਆਣ ਲੱਗੇ। ਨਤੀਜੇ ਵਜੋਂ ਊਧਮ ਸਿੰਘ ਥਾਂ ਮਰ ਗਿਆ। ਕਬਰ ਨੌ ਨਿਹਾਲ ਸਿੰਘ ਦੇ ਸੱਜੇ ਕੰਨ ਦੇ ਪਹਿਲੇ ਥੋੜਾ ਜਿਹਾ ਉੱਪਰਲੇ ਪਾਸੇ ਕਰਕੇ ਮਾਮੂਲੀ ਜੀ ਚੋਟ ਲੱਗੀ। ਜਿਹੜੇ ਸਿਪਾਹੀ ਪਾਲਕੀ ਚੁੱਕ ਕੇ ਅੰਦਰ ਕਿਲੇ ਦੇ ਲਗਾਏ ਔਰ ਕੌਰ ਜੀ ਨੂੰ ਪਾਲਕੀ ਤੋਂ ਕੱਢ ਕੇ ਪਲੰਘ ਤੇ ਲਟਾਇਆ, ਉਨ੍ਹਾਂ ਵਿਚੋਂ ਦੋਵਾਂ ਨੇ ਬਾਹਰ ਆਣ ਕੇ ਇਹ ਗੱਲ ਨਸ਼ਰ ਕਰ ਦਿੱਤੀ ਕਿ ਪਾਲਕੀ ਦੇ ਸਰਾਣੇ ਉੱਤੇ ਸਭੋ ਨਾਨਕਸ਼ਾਹੀ ਰੁਪਏ ਦੇ ਨਾਲ ਲਹੂ ਦਾ ਦਾਗ ਲੱਗਾ ਸੀ। ਇਸ ਜੁਰਮ ਵਿਚ ਉਹ ਦੋਵੇਂ ਕਾਬੂ ਕਰਕੇ ਕਤਲ ਕਰ ਦਿੱਤੇ ਗਏ, ਬਾਕੀ ਤਿੰਨੇ ਜਾਨ ਬਚਾ ਕੇ ਯੂਪੀ ਨੂੰ ਨੱਸ ਗਏ। ਖੈਰ ਮੇਰਾ ਮਤਲਬ ਕਹਿਣ ਤੋਂ ਕਿ ਇੰਨੀ ਕੁ ਚੋਟ ਲੱਗੀ ਏ, ਇਹਦਾ ਸਿੱਟਾ ਕੀ ਨਿਕਲਦਾ ਆਪ ਅੱਗੇ ਚੱਲ ਕੇ ਦੇਖੋ। ਧੱਕੇ ਦੇ ਨਾਲ ਨੀ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੇ ਨੇ ਕੌਰ ਜੀ, ਮੂੰਹ ਪਾਣੀ ਦੀ ਆਵਾਜ਼ ਆਈ, ਪਰ ਉਹਦੇ ਚ ਕੁਝ ਹੋਰ ਸਲਾਹੀ ਹੋ ਰਹੀਆਂ ਸਨ, ਪਾਣੀ ਕਿਉਂ ਪਿਆਉਂਦਾ। ਇਹ ਗੱਲ ਚੇਤੇ ਰੱਖੋ ਮਿੱਤਰੋ, ਇਹ ਨਾ ਸਮਝ ਲੈਣਾ ਕਿ ਉਹ ਸੱਜੇ ਦੇ ਥੱਲੇ ਇੱਕ ਕਬਰ ਨੌ ਨਿਹਾਲ ਸਿੰਘ ਦਾ ਪਿਆ ਗਿਆ, ਉਹ ਸੱਜੇ ਦੇ ਤਲੇ ਸਮੁੱਚੇ ਤੌਰ ਦੀ ਸਿੱਖਾਂ ਦੀ ਤਕਦੀਰ ਦਬ ਦਿੱਤੀ ਗਈ ਸੀ, ਜਿਸ ਨੂੰ 100 ਸਾਲ ਤੱਕ ਕੋਈ ਮਦਦ ਦੁਬਾਰਾ ਚੁੰਮ ਕੇ ਜਗਾ ਨਹੀਂ ਸਕਿਆ। ਸੱਜਾ ਡਿੱਗ ਗਿਆ ਕਿਸਮਤ ਪੰਜਾਬ ਦੀ ਤੇ, ਫਟਰ ਮਹਾਰਾਜਾ ਨੌ ਨਿਹਾਲ ਹੋਇਆ, ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ, ਲਾਗੂ ਜਾਣ ਦਾ ਜਿਹੜਾ ਚੰਡਾਲ ਹੋਇਆ, ਕੱਤ ਪਾਰ ਕੀ ਕਿਲੇ ਦੇ ਵਿੱਚ ਲੈ ਕੇ ਬੂਹਾ ਬੰਦ ਬਾਹਰੋਂ ਹੁਕਮਨਾਰ ਹੋਇਆ, ਅੱਗੇ ਸੁਣੋ ਕਲੇਗੇ ਤੇ ਹੱਥ ਧਰ ਕੇ ਜਾ ਕੇ ਵਿੱਚ ਮਹਿਲਾਂ ਜਿਹੜਾ ਹਾਲ ਹੋਇਆ, ਅੰਦਰ ਇੱਕ ਨਵੇਕਲੇ ਵਿੱਚ ਕਮਰੇ ਉਤੇ ਪਲੰਘ ਦੇ ਕੌਰ ਲਟਾ ਦਿੱਤਾ, ਫੇਰ ਅੰਦਰੋਂ ਡੋਗਰਾ ਪਾਰਟੀ ਨੇ ਬੂਹਾ ਭੇੜ ਕੇ ਜੰਦਰਾ ਲਾ ਦਿੱਤਾ। ਸ਼ਾਹੀ ਮਹਿਲਾਂ ਦੇ ਸਾਹਮਣੇ ਲਾਹੌਰ ਦੇ ਕਿਲੇ ਦੇ ਅੰਦਰ ਇੱਕ ਭੋਰਿਆਂ ਦੀ ਪਾਲ ਹੈ, ਉਹਦੇ ਵਿੱਚ ਇੱਕ ਭੋਰੇ ਦੇ ਅੰਦਰ ਇੱਕ ਪਲੰਘ ਪਹਿਲੇ ਹੀ ਧਿਆਨ ਸਿੰਘ ਨੇ ਤਿਆਰ ਰੱਖਿਆ ਹੋਇਆ ਸੀ। ਗਾਰਡਨਰ ਕਹਿੰਦਾ ਹੈ ਕਿ ਉਸ ਕਮਰੇ ਦੇ ਅੰਦਰ ਜਿਸ ਵਿੱਚ ਕੌਰ ਜੀ ਨੂੰ ਜਾ ਕੇ ਲਟਾਇਆ ਗਿਆ, ਇੱਕ ਰਾਜਾ ਧਿਆਨ ਸਿੰਘ ਡੋਗਰਾ, ਦੋ ਦੇ ਪ੍ਰਾਈਵੇਟ ਨੌਕਰ ਜੰਮੂ ਦੇ ਰਹਿਣ ਵਾਲੇ ਉਹ ਵੀ ਡੋਗਰੇ, ਉਹ ਅੰਦਰ ਹਨ, ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਗਿਆ। ਗਾਰਡਨਰ ਕਹਿੰਦਾ ਕਿ ਮੈਂ ਔਰ ਧਿਆਨ ਸਿੰਘ ਦੇ ਧੜੇ ਦੇ ਕੁਝ ਆਦਮੀ ਅਸੀਂ ਬਾਹਰ ਪਹਿਰੇ ਤੇ ਖਲੋਤੇ ਸੀ। ਇੱਕ ਵਾਰ ਮਜ਼ਾਕ ਨਾਲ ਇਹ ਲੈਕਚਰ ਕਹਿਣ ਦੇ ਬਾਅਦ ਇੱਕ ਮੇਰਾ ਮਿੱਤਰ ਕਹਿੰਦਾ ਹੈ, ਤੂੰ ਤਾਂ ਐਂ ਗੱਲਾਂ ਕਰਦਾ ਕਿ ਤੈਨੂੰ ਉਸ ਵੇਲੇ ਕੋਲ ਖਲੋਤਾ ਹੁੰਦਾ। ਮੈਂ ਕਿਹਾ ਵੀ ਮੈਂ ਤਾਂ ਕੋਲ ਨਹੀਂ ਸਾਂ, ਪਰ ਜਿਹੜੇ ਉਸ ਵੇਲੇ ਕੋਲ ਸਨ ਉਹਨਾਂ ਦੀਆਂ ਲਿਖਤਾਂ ਮੇਰੇ ਪਾਸ ਮੌਜੂਦ। ਅੱਜ ਮੇਰੇ ਮੋਹਤਰਮ ਮਿੱਤਰ ਸਰਦਾਰ ਦਰਸ਼ਨ ਸਿੰਘ ਨੇ ਦੋ ਤਿੰਨ ਕਿਤਾਬਾਂ ਦਾ ਜ਼ਿਕਰ ਕੀਤਾ ਜੋ ਇਸ ਮਜ਼ਮੂਨ ਨਾਲ ਸੰਬੰਧਿਤ ਹੈ। ਮੈਨੂੰ ਖੁਸ਼ੀ ਹੋਈ ਉਹਨਾਂ ਨੂੰ ਲਗਨ ਹੈ ਇਸ ਗੱਲ ਦੀ, ਮੈਂ ਧੰਨਵਾਦ ਸਹਿਤ ਕਿਹਾ ਕਿ ਇਹ ਮੇਰੇ ਪਾਸ ਪਹਿਲੇ ਮੌਜੂਦ ਹਨ। ਲਗਾਤਾਰ 10 ਸਾਲ ਦੇ ਮਿਹਨਤ ਦੇ ਬਾਅਦ 34 ਤੋਂ ਲੈ ਕੇ 44 ਤੱਕ ਜੋ ਕੁਛ ਮੈਨੂੰ ਮਿਲਿਆ ਹੈ, ਮੈਂ ਮਾੜੀਆਂ ਮੋਟੀਆਂ 4 ਜ਼ੁਬਾਨਾਂ ਪੜ੍ਹ ਸਕਦਾ ਹਾਂ, ਪੰਜਾਬੀ ਤਾਂ ਹੋਈ ਹੀ, ਉਸ ਤੋਂ ਬਾਅਦ ਉਰਦੂ, ਹਿੰਦੀ ਔਰ ਅੰਗਰੇਜ਼ੀ। ਇਹ ਗੱਲੇ ਅੰਗਰੇਜ਼ਾਂ ਦਾ ਧੰਨਵਾਦ ਹੀ ਹਾਂ, ਇਹਨਾਂ ਨੇ ਜੋ ਕੁਝ ਪਾਪ ਵੀ ਕੀਤਾ ਸਾਡੇ ਨਾਲ, ਉਹ ਵੀ ਲਿਖ ਕੇ ਤਰ ਗਏ, ਉਹਨਾਂ ਦੀ ਲਿਖਤਾਂ ਮੇਰੇ ਸਾਹਮਣੇ ਮੌਜੂਦ ਹਨ, ਇਹਨਾਂ ਦੇ ਆਧਾਰ ਤੇ ਮੈਂ ਕਹਿ ਰਹੀ। ਗਾਰਡਨਰ ਉਸ ਟਾਣੀ ਦੇ ਵਿੱਚ ਮੌਜੂਦ ਹੈ, ਉਸਨੇ ਆਪਣੀਆਂ ਯਾਦਦਾਸ਼ਤਾਂ ਲਿਖੀਆਂ, ਜਿਹਨਾਂ ਦੇ ਆਧਾਰ ਉੱਤੇ ਸਮਿਥ ਨੇ ਅੰਗਰੇਜ਼ੀ ਸਿੱਖਾਂ ਦਾ ਇਤਿਹਾਸ ਲਿਖਿਆ, ਨਾਮ ਹੈ ਲਾਹੌਰ ਦਾ ਸ਼ਾਹੀ ਘਰਾਣਾ। ਉਹਦੇ ਆਧਾਰ ਉੱਤੇ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਮੈਂ ਅਰਜ਼ ਕਰ ਰਿਹਾ ਸੀ ਮਾਮੂਲੀ ਜੀ ਚੋਟ ਹੈ, ਉਹ ਸ਼ਾਹੀ ਉੱਠ ਬੈਠੇ ਕੌਰ ਜੀ ਆਪਣੇ ਵਜ਼ੀਰ ਨੂੰ ਤੱਕਿਆ ਤੇ ਕਹਿਣ ਲੱਗੇ,
ਸੋ
ਮਾਰਾ ਦਿਲ ਰੱਖਣ ਵਾਲੀ ਹੈ ਉਹ ਤਾਂ ਦੀਵਾਨੀ ਹੋਈ ਫਿਰਦੀ ਹੋਏਗੀ ਖਬਰ ਭੇਜੋ ਮੈਂ ਰਾਜੀਆ ਹੁਣੇ ਰਣਵਾਸ ਪਾਉਂਗਾ ਮੇਰੇ ਦਿਲ ਚ ਬੜੀ ਬੇਚੈਨੀ ਹੈ ਮੇਰੀ ਮਾਤਾ ਮਹਾਰਾਣੀ ਚੰਦ ਕੌਰ ਜੀ ਨੂੰ ਬੁਲਾ ਦਿੱਤਾ ਜਾਏ ਸਾਰਾ ਮੇਰਾ ਖੂਨ ਬੜਾ ਖੁਸ਼ਕ ਹੋ ਰਿਹਾ ਬਾਈ ਦੋ ਕੁੱਟ ਪਾਣੀ ਚਾਹੀਦਾ ਲੇਕਿਨ ਸਾਹਿਬਾਨ ਇਹ ਗੱਲ ਸੁਣ ਕੇ ਉਸਦਾ ਵਹੀਰ ਧਿਆਨ ਸਿੰਘ ਜਵਾਬ ਵੀ ਦੇਦਾ ਤਿਆਰੀ ਕਰ ਇਹ ਗੱਲ ਤੀਰਵਾਨ ਕੌਰ ਜੀ ਦਾ ਕਲੇਜਾ ਚੀਰ ਕੇ ਨਿਕਲ ਗਈ ਤਨਖਾਹ ਉੱਤੇ ਪਲਟਣ ਵਿੱਚ ਭਰਤੀ ਹੋਏ ਸਨ ਬਦਕਿਸਮਤੀ ਮੇਰੀ ਕੌਮ ਦੀ ਨਿਗਾਹ ਪੈ ਗਈ ਸ਼ੇਰੇ ਪੰਜਾਬ ਦੀ ਖੁਸ਼ਾਮਦ ਕਰਨਾ ਜਾਣਦੇ ਸਨ। ਉਸਨੇ ਜੰਮੂ ਦੇ ਰਾਜੇ ਬਣਾ ਦਿੱਤੇ, ਵਜ਼ੀਰ ਆਜ਼ਮ ਬਣਾ ਲਿਆ ਧਿਆਨ ਸਿੰਘ ਨੂੰ। ਜੇ ਸਰਲਾ ਨਿਵਾਸੀ ਦਾ ਬਦਲਾ ਧਿਆਨ ਸਿੰਘ ਨੇ ਸ਼ੇਰੇ ਪੰਜਾਬ ਦੇ ਪੁੱਤਰ ਪੋਤਰਿਆਂ ਦੇ ਲਹੂ ਵਿਚ ਆਪਣੇ ਹੱਥ ਰੰਗ ਕੇ ਦਿੱਤਾ। ਖੈਰ ਮੇਰਾ ਮਤਲਬ ਕਹਿਣ ਤੋਂ ਇਹ ਕਾਰਾ ਕਰਨ ਦੇ ਬਾਅਦ ਦਰਬਾਰੀ ਡਾਕਟਰ ਜਾਨ ਮਾਰਟਿਨ ਹੋਨਿੰਗਬਰਗਰ ਬੁਲਾਇਆ ਗਿਆ। ਇਸ ਵੇਲੇ ਅੰਦਰ ਜਾ ਕੇ ਤੱਕਿਆ ਉਸਨੇ, ਉਹ ਆਪਣੀ ਕਿਤਾਬ ਵਿੱਚ ਲਿਖਦਾ ਕਿ ਸਾਰਾ ਕਮਰਾ ਲਹੂ ਔਰ ਮੇਦੇ ਨਾਲ ਭਰਿਆ ਪਿਆ ਸੀ, ਕਮਲ ਦੇ ਸਿਰ ਬਿਲਕੁਲ ਫਿਸਿਆ ਪਿਆ ਸੀ। ਮੈਂ ਕੰਨ ਵਿੱਚ ਤਾੜਨਾ ਕਰਦੇ ਹਾਂ, ਕਿਹਾ ਧਿਆਨ ਸਿੰਘ ਨੇ, ਡਾਕਟਰ ਸਾਹਿਬ ਯਾਦ ਰੱਖੀਏ, ਕੌਰ ਜੀ ਦੀ ਮੌਤ ਦੀ ਖ਼ਬਰ ਬਾਹਰ ਨਾ ਨਿਕਲੇ, ਮੁਲਾਜ਼ਮ ਹੈ ਗਰੀਬ। ਚੁੱਪ ਕਰਕੇ ਕੰਨ ਵਲੇਟ ਕੇ ਤੁਰ ਗਏ। ਇਸ ਵੇਲੇ ਕਮਲ ਥੋੜੀ ਜਿਹੀ ਦੂਰ ਗਿਆ, ਦੌੜ ਕੇ ਨਿਕਲਿਆ ਧਿਆਨ ਸਿੰਘ ਬਾਹਰ, ਤਾਂ ਕਿ ਬਾਹਰਲੇ ਲੋਕ ਸੁਣ ਲੈਣ। ਉੱਚੀ ਆਵਾਜ਼ ਵਿੱਚ ਕਿਹਾ, ਡਾਕਟਰ ਸਾਹਿਬ, ਕੌਰ ਜੀ ਕੁੱਕੜ ਦੀ ਤਰੀ ਮੰਗਦੇ ਨੇ ਦੇ ਦਿੱਤੀ ਜਾਏ। ਤਾਂ ਬੜੇ ਤਾਨੇ ਨਾਲ ਡਾਕਟਰ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ, ਰਾਜਾ ਸਾਹਿਬ, ਹੁਣ ਤਰੀ ਦੀ ਲੋੜ ਨਹੀਂ, ਸਾਬਤ ਮੁਰਗਾ ਸ਼ਿਕਾਰ ਕੌਰ ਜੀ ਉਹ ਸ਼ਗਨ ਆਪ, ਕੌਰ ਜੀ ਖਤਮ ਹੋ ਚੁੱਕੇ ਸਨ। ਇੱਕ ਸਾਲ ਤੇ 28 ਦਿਨ ਰਾਜ ਕਰਨ ਪਿੱਛੋਂ ਸਾਡੇ 19 ਸਾਲ ਦੀ ਉਮਰ ਵਿੱਚ ਕੰਵਰ ਨੌ ਨਿਹਾਲ ਸਿੰਘ ਨੂੰ ਡੋਗਰਿਆਂ ਖਤਮ ਕਰ ਦਿੱਤਾ। ਕਿੰਨੀ ਤਾਰੀਫ਼ ਕਨਿੰਗਮ ਨੇ ਕੰਵਰ ਨੌ ਨਿਹਾਲ ਸਿੰਘ ਦੀ ਕਾਬਲੀਅਤ ਦੀ ਕੀਤੀ ਹੈ, ਕਿਤੇ ਮੌਕਿਆ ਮਿਲੇ ਤੇ ਪੜ੍ਹ ਕੇ ਵੇਖ ਲੈਣ। ਹੁਣ ਸੋਚਦਾ ਧਿਆਨ ਸਿੰਘ, ਪੁੱਤਰ ਬੱਚੇ ਨੂੰ ਬਾਹਰ ਲੈ ਜਾ, ਜਿੱਤ ਪਿਆ ਹੋਏਗਾ। ਧਿਆਨ ਸਿੰਘ ਸੋਚਦਾ ਹੈ, ਜੇ ਅਜੋ ਸਿੱਖ ਸਿੰਘਾਸਨ ਉੱਤੇ ਆਪਣੇ ਪੁੱਤਰ ਨੂੰ ਬਿਠਾ ਦੇਵਾਂ, ਸ਼ੇਰੇ ਪੰਜਾਬ ਦੇ 6 ਪੁੱਤਰ ਅਜੇ ਬਾਕੀ, ਇਹ ਮੈਨੂੰ ਰਾਜ ਨਹੀਂ ਕਰਨ ਦੇਣਗੇ। ਬਿਹਤਰੀ ਇਹੀ ਹੈ ਜਿਸ ਤਰ੍ਹਾਂ ਇਹਨਾਂ ਦੋ ਪਿਓ ਪੁੱਤਾਂ ਨੂੰ ਵਿਲੇ ਲਾ ਦਿੱਤਾ, ਬਾਕੀਆਂ ਨੂੰ ਖਤਮ ਕਰ ਦੇਵਾਂ, ਫਿਰ ਸੁੰਝੇ ਸਿੰਘਾਸਨ ਤੇ ਆਪਣੇ ਪੁੱਤਰ ਨੂੰ ਬਿਠਾਵਾਂ। ਸ਼ੇਰੇ ਪੰਜਾਬ ਦੇ 7 ਪੁੱਤਰ ਸਨ, ਸਮਿਥ ਵਰਗੇ ਹਿਸਟੋਰੀਅਨ ਨੇ ਹੱਥੋਂ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਮਹਾਰਾਜ ਦੇ ਖਾਨਦਾਨ ਦੀ। ਇਹਦਾ ਕਾਰਨ ਕਿ ਇਹਨਾਂ ਦੀ ਸਭਿਅਤਾ ਸਾਡੀ ਸਭਿਅਤਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹਨਾਂ ਦੀ ਸਭਿਅਤਾ ਵਿੱਚ ਜਿਹਦੀ ਕੀਮਤ ਚਾਹ ਦੀ ਪਿਆਲੀ ਦੇ ਬਰਾਬਰ ਹੈ, ਸਾਡੀ ਸਭਿਅਤਾ ਵਿੱਚ ਉਹਦੀ ਕੀਮਤ ਆਪਣਾ ਸਿਰ ਹੋਇਆ ਕਰ। ਇਹੀ ਕਾਰਨ ਹੈ ਸਾਡੇ ਸੁਭਾਅ ਨੂੰ ਸਮਝਣ ਨਾ ਕਾਰਨ ਸਾਡਾ ਇਤਿਹਾਸ ਤਾਂ ਲਿਖਿਆ ਪਰ ਬਹੁਤ ਸਾਰੀਆਂ ਗਲਤੀਆਂ ਖਾਧੀਆਂ। ਹਰ ਹਾਲ ਮਿਹਨਤ ਕਰਨ ਨਾਲ ਉਸ ਕੂੜ ਸੱਤ ਵਿੱਚੋਂ ਸੱਚ ਪਾ ਲਿਆ ਜਾ ਸਕਦਾ, ਪਰ ਮਿਹਨਤ ਦੀ ਲੋੜ ਪੈਂਦੀ। ਇਹਨਾਂ ਸ਼ਬਦਾਂ ਤੋਂ ਕਿਤੇ ਇਹ ਨਾ ਸਮਝ ਲੈਣਾ ਕਿ ਮੈਂ ਆਪਣੇ ਆਪ ਨੂੰ ਬਹੁਤ ਵਿਦਵਾਨ ਸਮਝਣ ਲੱਗ ਪਿਆ ਹਾਂ, ਇਹ ਗੱਲ ਝੂਠੀ ਹੈ। ਇਹ ਵੀ ਮੇਰਾ ਦਾਅਵਾ ਨੇ ਕਿ ਜੋ ਕੁਛ ਮੈਂ ਕਹਿਣਾ ਉਹ ਸੱਚ ਹੈ ਤੇ ਬਾਕੀ ਸਾਰੇ ਝੂਠੇ ਹਨ। ਮਗਰ ਇੰਨਾ ਯਕੀਨ ਦਵਾਉਣਾ ਹੈ ਕਿ ਮੈਂ ਸੱਚ ਪਾਲਣ ਵਾਸਤੇ ਮਿਹਨਤ ਜ਼ਰੂਰ ਕੀਤੀ ਔਰ ਜੋ ਸੱਚ ਨਜ਼ਰ ਆਇਆ ਮੈਂ ਉਹ ਆਪਣੇ ਪਾਠਕਾਂ ਔਰ ਸਰੋਤਿਆਂ ਦੇ ਸਾਹਮਣੇ ਰੱਖਿਆ। 10 ਸਾਲ ਦੇ ਅੰਦਰ ਅਕਸਰ ਦੇ ਅੰਦਾਜ਼ਾ ਹੈ 40-45 ਹਜ਼ਾਰ ਸਫ਼ਾ ਮੈਂ ਪੜ੍ਹੇ ਤੇ ਜੋ ਕੁਛ ਨਜ਼ਰ ਆਇਆ ਮੈਂ ਉਹ ਰੱਖੇ ਔਰ ਮੇਰੀ ਕੌਮ ਨੇ ਉਸ ਮੇਰੀ ਮਿਹਨਤ ਦਾ ਬੜਾ ਪੂਰਾ ਪੂਰੇ ਨਾਲੋਂ ਜ਼ਿਆਦਾ ਮੁੱਲ ਆ ਰਿਹਾ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿੱਖ ਕੌਮ ਕਿਸੇ ਦੀ ਕਦਰ ਨਹੀਂ ਕਰਦੀ। ਨਿਰੰਕਾਰ ਦੀ ਕਿਰਪਾ ਹੋਵੇ, ਈਸ਼ਵਰ ਜਿੱਥੇ ਗੁਣ ਬਖਸ਼ੇ ਉੱਥੇ ਗੁਣਾਂ ਨੂੰ ਸੰਭਾਲ ਕੇ ਰੱਖਣ ਦੀ ਵੀ ਦਾਤ ਬਖਸ਼ੇ ਤਾਂ ਤਦ ਕੰਮ ਚੱਲਦਾ। ਮੇਰੀ ਕੌਮ ਨੇ ਮੇਰਾ ਬਹੁਤ ਮਾਣ ਕੀਤਾ ਹੈ, ਬਹੁਤ ਸਤਿਕਾਰ ਕੀਤਾ। ਜੋ ਕੁਛ ਲੋਕਾਂ ਨੂੰ ਮੰਗਿਆ ਨਹੀਂ ਮਿਲਿਆ, ਮੇਰੀ ਕੌਮ ਨੇ ਬਗੈਰ ਮੰਗਿਆ ਮੈਨੂੰ ਉਹ ਕੁਝ ਦਿੱਤਾ। ਤਾਂ ਮੈਂ ਉਸੇ ਦਿਨ ਤੋਂ ਆਪਣੇ ਜੀਵਨ ਆਪਣੀ ਕੌਮ ਦੀ ਖਾਤਰ ਨਾਰਾਜ਼ ਨਾ ਹੋਣਾ, ਮੇਰੀ ਕਿਸੇ ਗੱਲ ਤੋਂ ਕਿਸੇ ਦੇ ਮਨ ਵਿੱਚ ਚਿੜ ਵੀ ਪੈਦਾ ਹੋਏ, ਨਾਰਾਜ਼ਗੀ ਵੀ ਪੈਦਾ ਹੋਏ, ਮੈਂ ਤਾਨੇ ਨਾਲ ਵੀ ਕੋਈ ਕਈ ਗੱਲ ਕਹੀ ਹੋਵੇਗੀ ਤਾਂ ਡਾਕਟਰ ਦੀ ਨਸ਼ਤਰ ਵਾਂਗ ਕਹੀ ਹੋਵੇਗੀ, ਪੁਹਾੜਾ ਮਾਰਨ ਵਾਂਗ। ਖੈਰ ਮੈਂ ਅਰਜ਼ ਕਰ ਰਿਹਾ ਸੀ ਕਿ ਸ਼ੇਰੇ ਪੰਜਾਬ ਦੇ 7 ਪੁੱਤਰ ਹਨ, ਹੁਣ ਸ਼ਜਰਾ ਨਸਲ ਕਹਿਣ ਦਾ ਢੰਗ ਹੈ, ਪੈਰ ਵੱਡੇ ਭਰਾ ਦਾ ਨਾਂ ਪਹਿਲਾਂ, ਉਸ ਤੋਂ ਛੋਟੇ ਦਾ ਉਸ ਤੋਂ ਬਾਅਦ, ਉਸ ਤੋਂ ਛੋਟੇ ਤੋਂ ਬਾਅਦ ਲੜੀ ਬਾਅਦ। ਸਭ ਤੋਂ ਵੱਡਾ ਮਹਾਰਾਜਾ ਖੜਗ ਸਿੰਘ, ਉਸ ਤੋਂ ਛੋਟਾ ਸ਼ੇਰ ਸਿੰਘ, ਉਸ ਤੋਂ ਛੋਟਾ ਤਾਰਾ ਸਿੰਘ, ਮੁਲਤਾਨਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਸਾਰਿਆਂ ਤੋਂ ਛੋਟਾ ਦਲੀਪ ਸਿੰਘ। ਮਹਾਰਾਜਾ ਖੜਗ ਸਿੰਘ ਦਾ ਇੱਕੋ ਪੁੱਤਰ ਹੋਇਆ ਕੰਵਰ ਨੌ ਨਿਹਾਲ ਸਿੰਘ, ਦੁਆਰਾ ਸਿੰਘ ਰਾਤ ਸੁਣ ਚੁੱਕੇ। ਉਸ ਤੋਂ ਛੋਟਾ ਸ਼ੇਰ ਸਿੰਘ, ਉਹਦੇ 3 ਪੁੱਤਰ ਹੋਏ, ਟਿਕਾ ਪ੍ਰਤਾਪ ਸਿੰਘ, ਸ਼ਿਵਦੇਵ ਸਿੰਘ, ਬਖਸ਼ੀਸ਼ ਸਿੰਘ। ਬਖਸ਼ੀਸ਼ ਸਿੰਘ ਬਚਪਨ ਵਿੱਚ ਮਰ ਗਿਆ, ਪ੍ਰਤਾਪ ਸਿੰਘ ਨੂੰ ਸੰਦਾ ਵਾਲੀਆਂ ਕਤਲ ਕਰ ਦਿੱਤਾ, ਸ਼ਿਵਦੇਵ ਸਿੰਘ ਨੂੰ ਮਹਾਰਾਜਾ ਦਲੀਪ ਸਿੰਘ ਦੇ ਨਾਲ ਅੰਗਰੇਜ਼ਾਂ ਨੇ ਯੂਪੀ ਵਿੱਚ ਦੇਸ਼ ਨਿਕਾਲਾ ਦੇ ਦਿੱਤਾ। ਸ਼ਿਵਦੇਵ ਸਿੰਘ ਦਾ ਅੱਗੇ 1 ਪੁੱਤਰ ਹੋਇਆ ਸੁਖਦੇਵ ਸਿੰਘ, ਜਿਹੜਾ 1918 ਵਿੱਚ ਬਗੈਰ ਕਿਸੇ ਔਲਾਦ ਦੇ ਯੂਪੀ ਵਿੱਚ ਮਰ ਗਿਆ। ਸ਼ੇਰ ਸਿੰਘ ਤੋਂ ਛੋਟਾ ਤਾਰਾ ਸਿੰਘ, ਉਹਦਾ ਇੱਕ ਪੁੱਤਰ ਹੋਇਆ ਦੇਵਾ ਸਿੰਘ। ਇਹ ਦੋਵੇਂ ਪਿਓ ਪੁੱਤਰ ਕੁਦਰਤੀ ਮੌਤ ਦਾ ਸ਼ਿਕਾਰ ਹੋਏ। ਉਹ ਤੋਂ ਛੋਟਾ ਮੁਲਤਾਨਾ ਸਿੰਘ ਘਰ ਵਿੱਚ ਅੱਗ ਲੱਗੀ ਵੇਖੀ, ਭੇਸ ਬਦਲ ਕੇ ਕਾਬਲ ਨੂੰ ਨੱਸ ਗਿਆ। ਉਦੋਂ ਪਿੱਛੇ ਉਹਦੀ ਕੋਈ ਉਕਸੁਕ ਨਹੀਂ ਨਿਕਲੀ। ਉਹ ਤੋਂ ਛੋਟਾ ਕਸ਼ਮੀਰਾ ਸਿੰਘ ਜਾਂ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਵਜ਼ੀਰ ਬਣਿਆ, ਉਸਨੇ ਕਸ਼ਮੀਰਾ ਸਿੰਘ ਨੂੰ ਕਤਲ ਕਰਵਾ ਦਿੱਤਾ। ਉਹ ਤੋਂ ਛੋਟਾ ਪਸ਼ੌਰਾ ਸਿੰਘ ਜਿਸ ਵੇਲੇ ਮਹਾਰਾਣੀ ਜਿੰਦ ਕੌਰਾਂ ਦਾ ਭਰਾ ਜਵਾਹਰ ਸਿੰਘ ਵਜ਼ੀਰ ਬਣਿਆ, ਉਸਨੇ ਪਸ਼ੌਰਾ ਸਿੰਘ ਨੂੰ ਕਤਲ ਕਰਵਾ ਦਿੱਤਾ। ਸਾਰਿਆਂ ਤੋਂ ਛੋਟਾ ਦਲੀਪ ਸਿੰਘ, ਮਹਾਰਾਜਾ ਸ਼ੇਰ ਸਿੰਘ ਦੇ ਕਤਲ ਹੋਣ ਦੇ ਬਾਅਦ ਦਲੀਪ ਸਿੰਘ ਸਿੱਖਾਂ ਦਾ ਬਾਦਸ਼ਾਹ ਬਣਿਆ, ਜਿਸ ਨੂੰ 49 ਵਿੱਚ ਅੰਗਰੇਜ਼ਾਂ ਨੇ ਤਖਤੋਂ ਲਾਇਆ। 14 ਸਾਲ ਦੀ ਉਮਰ ਵਿੱਚ ਧੋਖੇ ਨਾਲ ਉਹਦਾ ਧਰਮ ਖੋ ਕੇ ਈਸਾਈ ਬਣਾ ਕੇ ਵਿਲਾਇਤ ਵਿੱਚ ਲੈ ਜਾਂਦਾ। ਆਪਣੀ ਮਾਤਾ ਦਾ ਸੰਸਕਾਰ ਕਰਕੇ ਹਿੰਦੁਸਤਾਨ ਵਿੱਚੋਂ ਵਾਪਸ ਪਰਦੇ ਆ। ਉਸਨੇ ਮਿਸਰ ਵਿੱਚ ਇੱਕ ਬੀਬੀ ਬੰਬਾ ਮੂਲਰ ਨਾਲ ਵਿਆਹ ਕਰਵਾਇਆ, ਜਿਹਦਾ ਬਾਪ ਜਰਮਨ ਸੀ ਔਰ ਮਾਂ ਐਬੇਸੀਨੀਅਨ ਸੀ। ਉਹਦੀ ਆਪਣੀ ਭਾਸ਼ਾ ਅਰਬੀ ਸੀ, ਜਿਹੜੀ ਰਾਣੀ ਬੰਬਾ ਮੂਲਰ ਬਣੇ ਤਾਂ ਉਸ ਰਾਣੀ ਵਿੱਚੋਂ ਪਹਿਲੀ ਵਿੱਚੋਂ 3 ਲੜਕੇ 1 ਲੜਕੀ ਹੋਈ। ਲੜਕਾ ਫਰੈਡਰਿਕ ਦਲੀਪ ਸਿੰਘ, ਐਡਵਰਡ ਦਲੀਪ ਸਿੰਘ, ਵਿਕਟਰ ਦਲੀਪ ਸਿੰਘ, ਫਰੈਡਰਿਕ ਦਲੀਪ ਸਿੰਘ, ਐਡਵਰਡ ਦਲੀਪ ਸਿੰਘ, ਲੜਕੀ ਮਿਸ ਬੰਬਾ ਦਲੀਪ ਸਿੰਘ। ਐਡਵਰਡ 11 ਸਾਲ ਦੀ ਉਮਰ ਵਿੱਚ ਮਰ ਗਿਆ। ਵੱਡੇ ਦੋਵੇਂ ਮਲਕਾ ਵਿਕਟੋਰੀਆ ਦੀ ਨੌਕਰੀ ਕਰਦੇ ਰਹੇ। ਲੜਕੀ ਇੱਕ ਵਾਰ ਲਾਹੌਰ ਗਈ, ਸ਼ੇਰੇ ਪੰਜਾਬ ਦੀ ਸਮਾਧ ਤੇ ਬਹਿ ਕੇ ਫੁੱਟ ਫੁੱਟ ਕੇ ਰੋਈ। ਉਸਨੇ ਇੱਕ ਅਪੀਲ ਕੀਤੀ ਪੰਜਾਬੀਆਂ ਦੇ ਸਾਹਮਣੇ ਕਿ ਜੇ ਕੋਈ ਸਿੱਖ ਮਹਾਰਾਜਾ ਜਾਂ ਸਿੱਖ ਸਰਦਾਰ ਮੇਰੇ ਨਾਲ ਵਿਆਹ ਕਰਾਉਣਾ ਮੰਨ ਲਵੇ ਤਾਂ ਅੰਗਰੇਜ਼ਾਂ ਦੇ ਕਾਨੂੰਨ ਮੁਤਾਬਕ ਮੈਂ ਪੰਜਾਬ ਵਿੱਚ ਰਹਿ ਸਕਦੀ। ਪਰ ਉਸ ਵੇਲੇ ਸਾਡੇ ਵੱਡਿਆਂ ਆਦਮੀਆਂ ਤੇ ਅੰਗਰੇਜ਼ਾਂ ਦਾ ਇੰਨਾ ਦਬਾਅ ਪਿਆ ਹੋਇਆ ਸੀ, ਕੋਈ ਮਹਾਰਾਜਾ ਜਾਂ ਕੋਈ ਰਹੀ ਸਿੱਖ ਸਰਦਾਰ ਉਸ ਲੜਕੀ ਦੀ ਮਾਂ ਫੜਨ ਨੂੰ ਤਿਆਰ ਨਾ ਹੋਇਆ। ਉਹਦੀ ਅਪੀਲ ਦਾ ਉਲਟਾ ਅਸਰ ਇਹ ਪਿਆ, ਅੰਗਰੇਜ਼ਾਂ ਨੇ ਉਸੇ ਵੇਲੇ ਉਸਨੂੰ ਵਾਪਸ ਲੈ ਲਿਆ। ਸਕਾਟਲੈਂਡ ਦੇ ਰਹਿਣ ਵਾਲੇ ਡਾਕਟਰ ਸਦਰਲੈਂਡ ਨਾਲ ਉਸ ਲੜਕੀ ਦਾ ਵਿਆਹ ਹੋਇਆ। ਉਨ੍ਹਾਂ ਤਿੰਨਾਂ ਭੈਣਾਂ ਭਰਾਵਾਂ ਦੀ ਕੋਈ ਔਲਾਦ ਪਿੱਛੇ ਨਹੀਂ। ਪਹਿਲੀ ਰਾਣੀ ਦੀ ਸੁਰਗਵਾਹ ਹੋਣ ਪਿੱਛੋਂ ਮਹਾਰਾਜਾ ਦਲੀਪ ਸਿੰਘ ਨੇ ਦੂਸਰਾ ਵਿਆਹ ਇੱਕ ਅੰਗਰੇਜ਼ ਇਸਤਰੀ ਨਾਲ ਕੀਤਾ, ਪੈਰਿਸ ਵਿੱਚ ਹੋਇਆ। ਉਹਦੇ ਵਿੱਚ 2 ਲੜਕੀਆਂ ਹੋਈਆਂ, ਮਿਸ ਸੋਫੀਆ ਦਲੀਪ ਸਿੰਘ, ਮਿਸ ਕੈਥੇਰਾਈਨ ਦਲੀਪ ਸਿੰਘ। ਉਹ ਵੀ ਦੋਵੇਂ ਗੁਜ਼ਰ ਚੁੱਕੀਆਂ। ਮੇਰੀ ਰਾਏ ਹੈ ਕਿ ਸ਼ੇਰੇ ਪੰਜਾਬ ਦੀ ਔਲਾਦ ਵਿੱਚੋਂ ਪਿੱਛੇ ਕੋਈ ਬਾਕੀ ਨਹੀਂ। ਸਾਡੇ ਇਤਿਹਾਸ ਨੂੰ ਵਿਗਾੜਨ ਦਾ ਅੱਡੀ ਚੋਟੀ ਦਾ ਤਿਲ ਕਿਵੇਂ ਲਾਇਆ ਗਿਆ? ਇਹ ਹਵਾਵਾਂ ਅਜੇ ਤੱਕ ਅਨਪੜ੍ਹ ਲੋਕਾਂ ਵਿੱਚ ਚੱਲਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਰਾਬ ਦਿੱਤਾ ਸੀ, ਜੋ ਸਾਡਾ ਅੰਤਮ ਅਸਥਾਨ ਹਜ਼ੂਰ ਸਾਹਿਬ ਬਣਾਏਗਾ ਉਹਦੀ ਅੰਸ਼ ਨਹੀਂ ਰਹੇਗੀ। ਰਣਜੀਤ ਸਿੰਘ ਨੇ ਉਹ ਬਣਾ ਦਿੱਤੀ, ਇਸ ਵਾਸਤੇ ਉਹਦੀ ਅੰਸ਼ ਨਾ ਰਹੀ। ਐਸੇ ਵਾਸਤੇ ਕਹਾਣੀ ਕਹੀ ਗਈ ਹੈ ਕਿ ਰਣਜੀਤ ਸਿੰਘ ਨੇ ਗੁਰੂ ਦੇ ਹੁਕਮ ਦੀ ਉਲੰਘਣਾ ਕੀਤੀ, ਉਹਦੀ ਅੰਸ਼ ਨਹੀਂ ਰਹੀ। ਸਿੱਖਾਂ ਦਾ ਰਾਜ ਨਹੀਂ ਰਿਹਾ, ਰਾਜ ਲੈਣ ਵਾਲਿਆਂ ਦੇ ਕੀ ਗੁਨਾਹ ਤੇ ਦਲੀਲ ਕੀ ਦਿੱਤੀ ਜਾਂਦੀ ਹੈ? ਹਜ਼ੂਰ ਨੇ ਕਿਹਾ ਸਾਡਾ ਅੰਤਮ ਸਥਾਨ ਬਣ ਗਿਆ, ਸਿੱਖਾਂ ਵਿੱਚ ਮੜੀ ਪੂਜਾ ਦਾ ਰਿਵਾਜ ਪੈ ਜਾਏਗਾ। ਇੱਕ ਪਾਸੇ ਹਜ਼ੂਰ ਬੜੀ ਸਖਤ ਤਾੜਨਾ ਕਰ ਗਏ, ਗੋਰ ਮੜੀ ਮਨ ਭੂਲ ਨਾ ਮਾਰੋ, ਤੇ ਦੂਸਰੀ ਦਲੀਲ ਕਿ ਪਹਿਲੇ ਨਵਾਂ ਗੁਰੂਆਂ ਦੇ ਅੰਤਮ ਸਥਾਨ ਬਣ ਜਾਂਦੇ ਤੇ ਮੜੀ ਪੂਜਾ ਦਾ ਕੋਈ ਖਤਰਾ ਨਹੀਂ। 10ਵੇਂ ਪਾਤਸ਼ਾਹ ਦੇ ਅੰਤਮ ਸਥਾਨ ਬਣਦੇ ਇਹ ਗੱਲ ਕਿਵੇਂ ਖੜੀ ਹੋ? ਸੋਚ ਰਿਹਾ ਧਿਆਨ ਸਿੰਘ ਤਾਂ ਹੁਣ ਕੀ ਕੀਤਾ ਜਾਏ? ਹੁਣ ਸ਼ੇਰ ਸਿੰਘ ਨੂੰ ਅੱਗੇ ਲਿਆਂਦਾ ਜਾਏ। ਤੀਸਰੇ ਦਿਨ ਪਿੱਛੋਂ ਮਹਾਰਾਜ ਸ਼ੇਰ ਸਿੰਘ ਫੌਜ ਲੈ ਕੇ ਲਾਹੌਰ ਵਿੱਚ ਆ ਗਿਆ ਤਾਂ ਕੰਵਰ ਜੀ ਦੀ ਲੋਥ ਬਾਹਰ ਕੱਢ ਕੇ ਸੰਸਕਾਰ ਹੀ ਗਈ। ਕੌਣ ਜੀ ਦੀ ਲੋਥ ਨੇ ਵੀ ਰਾਜ ਕੀਤਾ।